सत्कारयोग साथ संगत जी, होला महला यूके आपा सारी संगत ने इथे रल के मनाना है। कुछ थोड़ी जी संगत पहुंच गई है, कुछ संगत होर पहुंचेगी। सवेरे आसा दी वार, सवेरे आसा दी वार दा मनोहर कीर्तन आपा उस्ताद जी दे जथे तो, उस्ताद हरभजन सिंह जी दे जथे तो सरवण कीता है। आसा दी वार तो उपरंत दो साधारण पाठां दे भोग होले महल्ले दी खुशी विच, होले महल्ले दे मौके ते दो पाठां दे भोग पाए गए ने। उस तों बाद ब्रेक ते हुण जिहड़ा ए अज दे प्रोग्राम दा दूसरा फेज जिहड़ा ए होला महला यूके 2014 दा दूसरा फेज ओ हुण शुरू हो चुका है। इस फेज विच, इस प्रोग्राम दे विच आपणे नूं जिवें पता है कि होला महला सिर्फ होला महला ही नहीं, इहदे नाल दो होर गुरपुरब, दो होर गुरुआं दे दिन आपां मनाउने आ। सो होला महला नाल दो गुरु साहिबान दे दिन होर, ते असी इहनूं त्रिवेणीपुरब, तिन तों त्रिवेणी, तिन नदियां दा संगम उहनूं त्रिवेणी कहिंदे ने, तिन हिस्टोरिकल ओकेजन सतगुरु साहिबान नाल संबंधित दिन आपां मनाने आ, त्रिवेणीपुरब आपां इहनूं आखदे आ। सो होले महल्ले दे नाल दोनों सतगुरु साहिबान दा दिन, सतगुरु बालक सिंह जी दा प्रकाश पुरब अते सतगुरु प्रताप सिंह जी दा प्रकाश पुरब, इन्हां बारे गल कीती जाएगी। सतगुरु प्रताप सिंह जी दी सानू देण, सतगुरु बालक सिंह जी दियां साखियां सतगुरु बालक सिंह जी दी सानू देण, इस बारे अज दे प्रोग्राम दे विच गल कीती जाएगी। होला महला सतगुरु गोबिंद सिंह जी दे समें, होला महला सतगुरु राम सिंह जी दे समें, इस मजमून ते भी गल कीती जाएगी। इन्हां व्याख्यानां तो अलावा कीर्तन उस्ताद जी दी अगवाई च सारे यूके तो जिहड़े रागी सज्जण ने उस्ताद जी दी अगवाई विच आपां उन्हां दा मनोहर कीर्तन सरवण करांगे। दीवान दा प्रोग्राम है, संत बलकार सिंह हुणी कैनेडा तो आए ने, संत बलकार सिंह हुणी दा दीवान आपां सरवण करांगे। इन्हां तो अलावा एक संत हरमिंदर सिंह पारज रामगढ़िया गुरद्वारे नाल संबंधित ने, उन्हां दा मनोहर कीर्तन असी सरवण करांगे। ये सारा अज दा प्रोग्राम होएगा, विच कविता दा भी प्रोग्राम होएगा। सो इस सारे प्रोग्राम नूं आपां सब ने रल के, आपां सब ने मनाना है, आपां सब ने सरवण करना है। प्रोग्राम दे विच जिवें दा कुछ वादा घाटा होएगा वो आपां गल करदे रवांगे। होला महला, होले महल्ले बारे गल करदिया जो थॉट्स, जो शब्द, जो विचार साडे मन च आउंदे ने, होला महला इज एन एनुअल स्प्रिंग फैसटिवल, सालाना इस समय बसंत के आसपास मनाया जाता है। होला महला स्पोर्ट्स, वॉरफेयर, मार्शल आर्ट कॉन्टेस्ट्स, इन चीज़ों के कॉन्टेस्ट्स होंदे ने, होंदे सी। एक सवाल आता है कि मार्शल आर्ट ते वॉरफेयर वर्गे कॉन्टेस्ट्स की लोड़ क्यों पई। होला महला जिन्हां दिनां विच हुंदा है, अज दे मार्च दे दिन ਦੇਸੀ ਮਹੀਨਾ ਚੇਤ ਦਾ ਮਹੀਨਾ। ਚੇਤ ਦੇ ਮਹੀਨੇ ਦੀ ਪੁੰਨਿਆ ਜਿਹੜੀ ਹੈ 16 ਤਰੀਕ ਨੂੰ ਸੀਗੀ, ਸਤਿਗੁਰੂ ਬਾਲਕ ਸਿੰਘ ਜੀ ਦਾ ਪ੍ਰਕਾਸ਼ ਪੁਰਬ ਵੀ ਉਸੇ ਦਿਨ ਦਾ ਹੈ, 16 ਮਾਰਚ ਇਸ ਸਾਲ ਪੁੰਨਿਆ ਚੇਤ ਮਹੀਨੇ ਦੀ, ਉਦੋਂ ਹੀ ਹੋਲਾ ਮਹੱਲਾ ਗਿਣਿਆ ਜਾਂਦਾ। ਉਹੀ ਦਿਨ ਪੁੰਨਿਆ ਦਾ ਦਿਨ ਜਦੋਂ ਕਹਿੰਦੇ ਨੇ ਕਿ ਹੋਲਿਕਾ ਉਹ ਸੜ ਕੇ ਮਰੀ ਸੀ। ਗੁਰਬਾਣੀ ਦੇ ਵਿੱਚ ਭਗਤ ਪ੍ਰਹਲਾਦ ਦਾ ਨਾਮ ਆਉਂਦਾ, ਹੋਰ ਵੀ ਬਥੇਰੇ ਭਗਤਾਂ ਦਾ ਨਾਮ ਆਉਂਦਾ। ਭਗਤ ਪ੍ਰਹਲਾਦ ਹਿਰਣਕਸ਼ਯਪ ਹਰਨਾਕਸ਼ ਉਹਦਾ ਬੇਟਾ ਸੀ, ਹਰਨਾਕਸ਼ ਰਾਕਸ਼ਸ ਬਿਰਤੀ ਦਾ ਸੀ। ਤੇ ਪ੍ਰਹਲਾਦ ਜਿਹੜਾ ਏ ਕਹਿੰਦੇ ਆ ਕਿਤੇ ਕੱਚੇ ਘੜੇ ਇੱਕ ਘੁਮਿਆਰੀ ਪਕਾ ਰਹੀ ਸੀ ਤੇ ਕਿਸੇ ਇੱਕ ਘੜੇ ਦੇ ਵਿੱਚ ਬਿੱਲੀ ਨੇ ਬੱਚੇ ਦਿੱਤੇ ਸੀ। ਉਹ ਜਦੋਂ ਕੱਚੇ ਘੜਿਆਂ ਨੂੰ ਅੱਗ 'ਚ ਰੱਖ ਕੇ ਉਹਨੂੰ ਫਿਰ ਚੇਤਾ ਆਇਆ ਕਿ ਇੱਕ ਘੜੇ ਦੇ ਵਿੱਚ ਬਿੱਲੀ ਨੇ ਬੱਚੇ ਦਿੱਤੇ ਨੇ, ਉਹਦੇ ਅੱਗ ਦੇ ਆਲੇ ਦੁਆਲੇ ਹੀ ਘੁੰਮਦੀ ਗਈ ਕਿ ਰਾਮ ਜੀ ਇਹਨਾਂ ਨੂੰ ਬਚਾ ਲਓ, ਰਾਮ ਜੀ ਇਹਨਾਂ ਨੂੰ ਬਚਾ ਲਓ। ਭਗਤ ਪ੍ਰਹਲਾਦ ਨੇ ਵੇਖਿਆ ਅਤੇ ਉਹਨੇ ਵੀ ਪੁੱਛਿਆ ਵੀ ਕੀ ਕਰਦੀ ਹੈ, ਕੀ ਗੱਲ ਹੈ। ਉਹਨੇ ਆਖਿਆ ਕਿ ਇੱਕ ਮਿੱਟੀ ਦੇ ਕੱਚੇ ਘੜੇ ਵਿੱਚ ਬਿੱਲੀ ਨੇ ਬੱਚੇ ਦਿੱਤੇ ਅਤੇ ਬਾਕੀ ਘੜਿਆਂ ਦੇ ਨਾਲ ਗਲਤੀ ਨਾਲ ਹੈ ਘੜਾ ਵੀ ਮੈਂ ਅੱਗ 'ਚ ਰੱਖ ਦਿੱਤਾ। ਹੁਣ ਮੈਂ ਰਾਮ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ, ਭਗਵਾਨ ਰਾਮ ਦੇ ਚਰਨਾਂ 'ਚ ਬੇਨਤੀ ਕਰਦੀ ਹਾਂ ਕਿ ਇਹ ਬੱਚੇ ਬਿੱਲੀ ਦੇ ਕੱਚੇ ਘੜੇ 'ਚ ਜਿਹੜਾ ਘੜਾ ਅੱਗ 'ਚ ਪਿਆ ਹੋਇਆ ਬਚ ਜਾਣ। ਅਤੇ ਭਗਤ ਪ੍ਰਹਲਾਦ ਕਹਿੰਦਾ ਕਿ ਐਵੇਂ ਹੋਏਗਾ? ਉਹਨੇ ਕਿਹਾ ਵੀ ਜੇ ਰਾਮ ਦੀ ਕਿਰਪਾ ਹੋਏਗੀ ਤਾਂ ਜ਼ਰੂਰ ਹੋਏਗਾ। ਕਿਰਪਾ ਹੋਈ ਅਤੇ ਉਹ ਬੱਚੇ ਬਚ ਗਏ। ਬਾਲਕ ਪ੍ਰਹਲਾਦ ਬੱਚਾ ਹੀ ਸੀ ਉਸ ਟਾਈਮ, ਉਹਦੇ ਮਨ 'ਤੇ ਇਹਦਾ ਐਸਾ ਪ੍ਰਭਾਵ ਪਿਆ ਕਿ ਉਹ ਰਾਮ 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 ਦਾ ਨਾਮ ਜਪਣ ਲੱਗ ਪਿਆ। ਹਰਨਾਕਸ਼ ਐਸਾ ਸੀ, ਉਹ ਕਹਿੰਦਾ ਸੀਗਾ ਕਿ ਮੇਰਾ ਨਾਮ ਲਵੋ, ਮੈਂ ਭਗਵਾਨ ਹਾਂ, ਮੈਂ ਹੀ ਰੱਬ ਹਾਂ, ਮੈਂ ਹੀ ਸਭ ਕੁਛ ਹਾਂ, ਮੈਂ ਸਰਵ ਸ਼ਕਤੀਮਾਨ ਹਾਂ, ਮੇਰਾ ਨਾਮ ਲਵੋ, ਹੋਰ ਕਿਸੇ ਦਾ ਨਾਮ ਨਹੀਂ ਲੈਣਾ। ਸਕੂਲੇ ਜਿਸ ਤਰ੍ਹਾਂ ਦਾ ਵੀ ਉਸ ਤਰ੍ਹਾਂ ਦਾ ਉੱਥੇ ਸਕੂਲ ਹੁੰਦਾ ਸੀ ਆਸ਼ਰਮ, ਉੱਥੇ ਬਾਕੀ ਬੱਚੇ ਹਰਨਾਕਸ਼ ਦਾ ਨਾਮ ਪੜ੍ਹਨ ਲੱਗੇ ਤੇ ਪ੍ਰਹਲਾਦ ਕਹਿੰਦਾ ਕਿ ਨਹੀਂ, ਰਾਮ ਦਾ ਨਾਮ ਲੈਣਾ। ਗੁਰਬਾਣੀ 'ਚ ਰੈਫਰੈਂਸਿਸ ਆਉਂਦੇ ਨੇ, ਸੰਡਾ ਮਰਕਾ ਜਾਇ ਪੁਕਾਰੇ ਇਹ ਟੀਚਰ ਸੀਗੇ, ਉਹਨਾਂ ਨੇ ਜਾ ਕੇ ਹਰਨਾਕਸ਼ ਨੂੰ ਸ਼ਿਕਾਇਤ ਕੀਤੀ ਕਿ ਤੇਰਾ ਮੁੰਡਾ ਜਿਹੜਾ ਹੈ ਆਪ ਵਿਗੜਿਆ, ਬਾਕੀ ਸਭ ਚਾਟੜੇ ਵਿਗਾੜੇ, ਬਾਕੀ ਸਭ ਮੁੰਡੇ ਜਿਹੜੇ ਨੇ ਉਹਨਾਂ ਨੂੰ ਵਿਗਾੜਦਾ ਪਿਆ, ਰਾਮ ਦਾ ਨਾਮ ਲੈਂਦਾ, ਤੇਰਾ ਨਾਮ ਨਹੀਂ ਲੈਂਦਾ। ਹਰਨਾਕਸ਼ ਨੇ ਅਤੇ ਹੋਰਾਂ ਨੇ ਛੋਟੇ ਜਿਹੇ ਬੱਚੇ ਨੂੰ ਬੜਾ ਸਮਝਾਇਆ ਕਿ ਰਾਮ ਦਾ ਨਾਮ ਛੱਡ, ਹਰਨਾਕਸ਼ ਦਾ ਨਾਮ ਲੈ ਅਤੇ ਜਾਨ ਬਚ ਜਾਏਗੀ। ਉਹ ਕਹਿੰਦਾ ਵੀ ਜੇ ਜਾਨ ਉਹਨੇ ਬਚਾਉਣੀ ਹੈ ਤਾਂ ਫਿਰ ਉਹਨੇ ਬਚਾਉਣੀ ਹੈ, ਉਹਦਾ ਹੀ ਨਾਮ ਅਸੀਂ ਲੈਣਾ। ਵੈਸੇ ਜੇ ਉਹਨੇ ਬਚਾਉਣੀ ਹੈ ਤਾਂ ਉਹਨੇ ਬਚਾਉਣੀ ਹੈ, ਅਤੇ ਜੇ ਉਹਨੇ ਨਹੀਂ ਬਚਾਉਣੀ ਤਾਂ ਫਿਰ ਕੋਈ ਬਚਾ ਨਹੀਂ ਸਕਦਾ। ਸੋ ਕਈ ਯਤਨ ਪ੍ਰਹਲਾਦ ਨੂੰ ਮਾਰਨ ਦੇ ਕੀਤੇ, ਜਿਨ੍ਹਾਂ 'ਚ ਇੱਕ ਯਤਨ ਸੀ ਹੋਲਿਕਾ ਹਰਨਾਕਸ਼ ਦੀ ਭੈਣ, ਪ੍ਰਹਲਾਦ ਉਹਦੀ ਭੂਆ। ਹਰਨਾਕਸ਼ ਦੀ ਭੈਣ ਹੋਲਿਕਾ ਕੋਲ ਇੱਕ ਚਾਦਰ ਸੀ ਫਾਇਰ ਪ੍ਰੂਫ, ਉਹ ਚਾਦਰ ਨੂੰ ਉੱਤੇ ਲੈ ਲਓ ਤੇ ਅੱਗ ਨਹੀਂ ਲੱਗਦੀ ਸੀ। ਅੱਜ ਕੱਲ੍ਹ ਤਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਅਸੀਂ ਦੇਖੀਆਂ ਮਿਲ ਜਾਂਦੀਆਂ, ਬਟ ਕਈ ਵਾਰ ਸਾਨੂੰ ਐਵੇਂ ਲੱਗਦਾ ਕਿ ਉਸ ਟਾਈਮ ਕੀ ਹੁੰਦਾ ਹੋਏਗਾ। ਪਰਹੈਪਸ ਦੇ ਹੈਡ ਸਮ ਸੋਰਟ ਆਫ ਸਾਇੰਸ ਟੈਕਨੋਲੋਜੀ, ਦੇ ਵਰ ਅਵੇਅਰ ਆਫ ਸਮਥਿੰਗ ਟੂ ਡੈਵਲਪ ਸੱਚ ਥਿੰਗਸ। ਸੋ ਫਾਇਰ ਪ੍ਰੂਫ ਚਾਦਰ ਜਿਹੜੀ ਸੀ ਉਹ ਉਹਨੇ ਆਪਣੇ ਉੱਤੇ ਲਈ ਅਤੇ ਪ੍ਰਹਲਾਦ ਨੂੰ ਲੈ ਕੇ ਅੱਗ ਦੇ ਵਿੱਚ ਬੈਠ ਗਈ। ਰੱਬ ਨੇ ਜਿਹਨੂੰ ਬਚਾਉਣਾ, ਜਾ ਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਏ, ਐਸੀ ਹਵਾ ਚੱਲੀ ਕਿ ਉਹ ਚਾਦਰ ਫਾਇਰ ਪ੍ਰੂਫ ਚਾਦਰ ਜਿਹੜੀ ਸੀ ਉਹ ਹੋਲਿਕਾ ਤੋਂ ਉੱਤਰ ਕੇ ਪ੍ਰਹਲਾਦ 'ਤੇ ਆ ਗਈ। ਪ੍ਰਹਲਾਦ ਬਚ ਗਿਆ, ਹੋਲਿਕਾ ਮਰ ਗਈ। ਉਸ ਦਿਨ ਦੀ ਯਾਦ ਵਿੱਚ ਹੋਲੀ ਮਨਾਈ ਜਾਂਦੀ, ਹੋਲਿਕਾ ਤੋਂ ਹੋਲੀ ਮਨਾਈ ਜਾਂਦੀ ਹੈ। ਚੇਤ ਪੁੰਨਿਆ ਦਾ ਦਿਨ ਜਿਹੜਾ ਹੈ ਉਹ ਹੋਲੀ ਦਾ ਦਿਨ ਹੈ। ਰੰਗਾਂ ਦਾ ਤਿਉਹਾਰ ਹੈ, ਫੈਸਟੀਵਲ ਆਫ ਕਲਰਸ। ਪਰਟੀਕੁਲਰਲੀ ਹਿੰਦੀ ਬੈਲਟ ਦੇ ਵਿੱਚ ਨੌਰਦਰਨ ਇੰਡੀਆ, ਉੱਥੇ ਰੰਗਾਂ ਦੇ ਨਾਲ ਲੋਕ ਇੱਕ ਦੂਜੇ ਦੇ ਵੰਨ ਸੁਵੰਨੇ ਰੰਗ ਪਾਉਂਦੇ ਨੇ। ਇਸ ਤਰ੍ਹਾਂ ਦਾ ਤਿਉਹਾਰ ਸੀ, ਇਸ ਤਰ੍ਹਾਂ ਦਾ ਤਿਉਹਾਰ ਹੈ। ਸਤਿਗੁਰੂ ਗੋਬਿੰਦ ਸਿੰਘ ਜੀ ਨੇ ਇਸ ਤਿਉਹਾਰ ਨੂੰ ਮੈਸਕੁਲਿਨ ਨਾਮ ਹੋਲਾ ਮਹੱਲਾ ਨਾਮ ਦਿੱਤਾ। ਹੋਲਾ ਹੋਲੀ ਤੋਂ ਹੋਲਾ ਬਣਾਇਆ। ਤੇ ਜਿਵੇਂ ਮੈਂ ਆਖਿਆ ਕਿ ਹੋਲੇ ਸਮੇਂ ਕੀ ਹੁੰਦਾ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ, ਕਦੋਂ ਕੁ ਸਤਿਗੁਰੂ ਗੋਬਿੰਦ ਸਿੰਘ ਜੀ ਨੇ ਹੋਲਾ ਸ਼ੁਰੂ ਕੀਤਾ, ਵੱਖ ਵੱਖ ਤਰੀਕਾਂ, ਕੋਈ 1695 ਕਹਿੰਦਾ, ਕੋਈ 1701 ਕਹਿੰਦਾ, 1695 or 1701 ਤਰੀਕ ਕਦੋਂ ਸ਼ੁਰੂ ਹੋਇਆ, ਇਟ ਇਜ਼ ਨਾਟ ਦੈਟ ਇੰਪੋਰਟੈਂਟ। ਕਿਉਂ ਸ਼ੁਰੂ ਹੋਇਆ, ਕੀ ਓਬਜੈਕਟਿਵ ਸੀ, ਕੀ ਆਈਡੀਓਲੋਜੀ ਸੀ, ਕਿਸ ਲਈ ਸ਼ੁਰੂ ਕੀਤਾ, ਆਈ ਕੰਸੀਡਰ ਸਿੰਪਲ ਫੈਕਚੁਅਲ ਅਵੇਅਰਨੈਸ, ਫੈਕਚੁਅਲ ਨੌਲੇਜ ਕਿ ਇਹ ਹੋਇਆ, ਇਦੋਂ ਹੋਇਆ, ਦਿਸ ਹੈਪਨਡ ਐਟ ਦੈਟ ਟਾਈਮ। ਐਨਾਲਿਸਿਸ ਇਜ਼ ਮੋਰ ਇੰਪੋਰਟੈਂਟ, ਗਿਵਸ ਅਸ ਡੀਪਰ ਅੰਡਰਸਟੈਂਡਿੰਗ, ਕਿਉਂ ਹੋਇਆ, ਉਹਦੇ ਪਿੱਛੇ ਕੀ ਵਿਜ਼ਨ ਸੀ, ਕੀ ਓਬਜੈਕਟਿਵ ਸੀ, ਉਸ ਓਬਜੈਕਟਿਵ ਨੂੰ ਅਚੀਵ ਕਰਨ ਲਈ ਹੋਰ ਕੀ ਐਫਰਟਸ ਕੀਤੀਆਂ ਗਈਆਂ, ਕੀ ਉਪਰਾਲੇ ਕੀਤੇ ਗਏ। ਸੱਚ ਸੋਰਟ ਆਫ ਐਨਾਲਿਸਿਸ ਗਿਵਸ ਅਸ ਡੀਪਰ ਅੰਡਰਸਟੈਂਡਿੰਗ, ਡੀਪਰ ਅੰਡਰਸਟੈਂਡਿੰਗ ਆਫ ਆਵਰ ਹਿਸਟਰੀ, ਕਿੱਥੇ ਸੀ ਸਾਡੀ ਹਿਸਟਰੀ, ਉਸ ਤੋਂ ਬਾਅਦ ਕਿੱਥੇ ਅੱਗੇ ਤੁਰਦੀ ਗਈ, ਅੱਜ ਕਿੱਥੇ। ਉਹਨਾਂ ਸਮਿਆਂ ਵਿੱਚ ਜੋ ਦਿੱਕਤਾਂ ਸੀਗੀਆਂ, ਪ੍ਰੋਬਲਮ ਸੀਗੀਆਂ, ਇਸ਼ੂਜ ਸੀਗੇ, ਜੋ ਕੰਸਰਨ ਸੀਗੇ, ਅੱਜ ਵੀ ਉਸੇ ਤਰ੍ਹਾਂ ਦੇ ਕੰਸਰਨ, ਮੇ ਬੀ ਲਿਟਲ ਬਿਟ ਡਿਫਰੈਂਟ, ਮੇ ਬੀ ਥੋੜ੍ਹੇ ਡਿਫਰੈਂਟ ਦਿਸਣ ਵਾਲੇ, ਬਟ ਕ੍ਰਕਸ ਦੇ ਵਿੱਚ ਹੋ ਸਕਦਾ, ਕੋਰ ਦੇ ਵਿੱਚ ਹੋ ਸਕਦਾ ਉਸੇ ਤਰ੍ਹਾਂ ਦੇ ਹੋਣ। ਸੋ ਉਹ ਇਤਿਹਾਸ ਤੋਂ ਅਸੀਂ ਸਿੱਖ ਕੇ ਆਪਣੇ ਤੇ ਅੱਜ ਤੇ ਲਗਾ ਕੇ ਵੀ ਕੈਨ ਬੈਟਰ ਡੀਲ ਵਿਦ ਦੋਜ਼ ਇਸ਼ੂਜ, ਡੀਲ ਵਿਦ ਦੋਜ਼ ਪ੍ਰੋਬਲਮਸ। ਹੋਲਾ ਮਹੱਲਾ, ਜਿਵੇਂ ਮੈਂ ਪਹਿਲੇ ਆਖਿਆ, ਐਨੁਅਲ ਸਪਰਿੰਗ ਫੈਸਟੀਵਲ ਆਫ ਸਿੱਖਸ, ਜਿਹਦੇ 'ਚ ਸਪੋਰਟਸ, ਵਾਰਫੇਅਰ, ਮਾਰਸ਼ਲ ਆਰਟ ਕੰਟੈਸਟਸ। ਸੋ ਸਵਾਲ ਹੈ, ਮਾਰਸ਼ਲ ਆਰਟ, ਵਾਰਫੇਅਰ, ਕੰਟੈਸਟਸ ਕਿਉਂ, ਇਹਦੀ ਲੋੜ ਕਿਉਂ ਪਈ? ਇਹ ਕਰਵਾ ਕੇ ਸਤਿਗੁਰੂ ਜੀ ਸਾਨੂੰ ਕੀ ਦੇਣਾ ਚਾਹੁੰਦੇ ਸਨ, ਇਸ ਸਭ ਦਾ ਓਬਜੈਕਟਿਵ ਕੀ ਸੀ? ਉਹ ਜਿਹੜਾ ਸਮਾਂ ਸੀ ਸਤਿਗੁਰੂ ਗੋਬਿੰਦ ਸਿੰਘ ਜੀ ਦਾ, 1675 ਗੁਰਗੱਦੀ ਤੇ ਸੁਭਾਏਮਾਨ ਹੋਏ, ਵੈਨ ਹੀ ਵਾਜ਼ 9 years old, ਯੰਗ, ਦੁਨਿਆਵੀ ਏਜ। ਉਹਨਾਂ ਦੇ ਪਿਤਾ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਨੂੰ ਸ਼ਹੀਦ ਕੀਤਾ ਗਿਆ ਚਾਂਦਨੀ ਚੌਂਕ। ਤੇ ਇਸ ਤਰ੍ਹਾਂ ਦੀ ਸਥਿਤੀ ਸੀ, ਜਦੋਂ 9ਵੇਂ ਪਾਤਸ਼ਾਹ ਜੀ ਨੂੰ ਦਿੱਲੀ ਦੇ ਬਾਦਸ਼ਾਹ ਜਾਂ ਇੰਡੀਆ, ਭਾਰਤ ਦੇ ਬਾਦਸ਼ਾਹ ਔਰੰਗਜ਼ੇਬ ਦੇ ਆਰਡਰਸ ਤੇ ਸ਼ਹੀਦ ਕੀਤਾ ਗਿਆ। ਇੱਕ ਸਿੱਖ ਭਾਈ ਜੈਤਾ 9ਵੇਂ ਪਾਤਸ਼ਾਹ ਜੀ ਦਾ ਸੀਸ ਲੈ ਕੇ ਦਿੱਲੀਓਂ ਅਨੰਦਪੁਰ ਸਾਹਿਬ ਪਹੁੰਚਿਆ। 10ਵੇਂ ਪਾਤਸ਼ਾਹ ਜੀ ਨੇ ਸੀਸ ਦਾ ਸੰਸਕਾਰ ਕੀਤਾ, ਤੇ ਉੱਥੇ ਜਿੱਥੇ ਸੰਸਕਾਰ ਕੀਤਾ ਗਿਆ ਸੀਸ ਦਾ, ਸੀਸ ਗੰਜ ਗੁਰਦੁਆਰਾ, ਦਿੱਲੀ ਵਿੱਚ ਵੀ ਇਸੇ ਨਾਮ ਦਾ ਗੁਰਦੁਆਰਾ ਸੀਸ ਗੰਜ ਸਾਹਿਬ, ਚਾਂਦਨੀ ਚੌਂਕ, ਜਿੱਥੇ 9ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਸੋ 10ਵੇਂ ਪਾਤਸ਼ਾਹ ਜੀ ਨੇ ਭਾਈ ਜੈਤਾ ਕੋਲ ਪੁੱਛਿਆ ਕਿ ਉੱਥੇ ਹੋਰ ਸਿੱਖ ਨਹੀਂ ਸੀਗੇ? ਸਿੱਖ ਨੇ ਕਿਹਾ ਕਿ ਜੀ, ਭਾਈ ਜੈਤਾ ਉਹਨੇ ਆਖਿਆ, ਸਿੱਖ ਤਾਂ ਸੀਗੇ ਬਟ ਕੋਈ ਪਛਾਣ 'ਚ ਨਹੀਂ ਆਇਆ, ਕੋਈ ਸਾਹਮਣੇ ਨਹੀਂ ਆਇਆ। ਇਸ ਤਰ੍ਹਾਂ ਦੀ ਸਥਿਤੀ ਸੀ, ਇਸ ਤਰ੍ਹਾਂ ਦਾ ਟੈਰਰ ਲੋਕਾਂ ਦੇ ਵਿੱਚ ਪਾਉਣ ਲਈ 9ਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਹਾਲਾਂ ਪਿਛਲੇ ਹੋਰ ਕਥਾ ਹੈ ਜਿਸ ਤਰ੍ਹਾਂ ਦਾ ਔਰੰਗਜ਼ੇਬ ਕਰ ਰਿਹਾ ਸੀ। ਔਰੰਗਜ਼ੇਬ ਬਾਰੇ ਕੁਝ 2-4 ਗੱਲਾਂ ਹੋਰ ਕਰਦੇ ਹਾਂ। ਕਿੰਨਾ ਕੁ ਵੱਡਾ ਬਾਦਸ਼ਾਹ ਸੀ, ਕਿੰਨਾ ਕੁ ਵੱਡਾ ਏਰੀਆ ਉਹਦੇ ਅੰਡਰ ਸੀ, ਕਿੰਨਾ ਕੁ ਮੁਲਕ ਜਿਹੜਾ ਏ ਉਹਦੀ ਹਕੂਮਤ ਮੰਨਦਾ ਸੀ। ਅੱਜ ਵਾਂਗ ਉਦੋਂ ਰਿਪਬਲਿਕ ਤੇ ਸੀਗਾ ਨਹੀਂ, ਅੱਜ ਵਾਂਗ ਉਦੋਂ ਗਣਤੰਤਰ ਜਾਂ ਜਮਹੂਰੀ ਨਹੀਂ ਸੀਗਾ, ਉਦੋਂ ਤੇ ਬਾਦਸ਼ਾਹ ਮਾਈਟ ਇਜ਼ ਰਾਈਟ, ਜਿਹਦੇ ਹੱਥ ਸੋਟਾ ਉਹ ਡਾਂਗ ਏ ਉਹਦੀ ਮੱਝ। ਕਿੰਨਾ ਵੱਡਾ ਏਰੀਆ ਔਰੰਗਜ਼ੇਬ ਦੇ ਅੰਡਰ ਸੀ, ਇਹਦੇ ਤੋਂ ਕਿੰਨਾ ਵੱਡਾ ਬਾਦਸ਼ਾਹ ਔਰੰਗਜ਼ੇਬ ਸੀ ਅਸੀਂ ਅੰਦਾਜ਼ਾ ਲਗਾ ਸਕਦੇ। ਅੱਜ ਦਾ ਇੰਡੀਆ ਜਿਹੜਾ ਏ ਉਹਦਾ ਏਰੀਆ ਲਗਭਗ 32 ਲੱਖ ਸਕੁਆਇਰ ਕਿਲੋਮੀਟਰ ਹੈ, ਯੂਕੇ ਤੋਂ 16 ਕੁ ਗੁਣਾ ਵੱਧ, ਮੇਰੇ ਖਿਆਲ ਯੂਕੇ ਦਾ 2.5 ਲੱਖ ਹੋਏਗਾ। ਤੇ ਜਿਹੜਾ ਇੰਡੀਆ ਔਰੰਗਜ਼ੇਬ ਦੇ ਅੰਡਰ ਸੀ ਉਹਦੇ 'ਚ ਪਾਕਿਸਤਾਨ ਦਾ ਵੀ ਏਰੀਆ ਸੀ, ਉਹਦੇ 'ਚ ਕੁਛ ਅਫਗਾਨਿਸਤਾਨ ਦੇ ਵੀ ਏਰੀਆ ਸੀ, ਉਹਦੇ 'ਚ ਸਾਰਾ ਬੰਗਲਾਦੇਸ਼ ਸੀਗਾ। ਇੰਡੀਅਨ ਪੈਨਨਸੁਲਾ ਦੀ ਸਦਰਨ ਟਿਪ ਨੂੰ ਛੱਡ ਕੇ ਬਾਕੀ ਸਾਰਾ ਉਹਦੇ ਅੰਡਰ ਸੀ। ਏਰੀਆ ਦੀ ਗੱਲ ਹੋ ਗਈ, ਕਿੰਨਾ ਪਾਵਰਫੁਲ ਸੀ। ਹੁਣ ਏਰੀਆ ਦੇ ਨਾਲ ਵਰਲਡ ਸਿਨੈਰੀਓ ਤੇ ਅੱਜ ਅਸੀਂ ਜੇ ਦੇਖੀਏ, ਅਮੈਰੀਕਾ ਏਰੀਆ ਦੇ ਵਿੱਚ ਸਭ ਤੋਂ ਵੱਡਾ ਨਹੀਂ ਹੈਗਾ, ਏਰੀਆ ਤੋਂ ਵੱਡੇ ਦੇਸ਼ ਵੀ ਨੇ, ਕੈਨੇਡਾ ਵੀ ਵੱਡਾ ਹੈ, ਰਸ਼ੀਆ ਵੀ ਵੱਡਾ ਹੈ, ਇਕਾਨਮੀ ਦੇ ਵਜੋਂ ਅਮੈਰੀਕਾ ਸਭ ਤੋਂ ਵੱਡਾ ਹੈ, ਅਮੈਰੀਕਾ ਨੂੰ ਪਾਵਰਫੁਲ ਸਮਝਿਆ ਜਾਂਦਾ, ਗਿਣਿਆ ਜਾਂਦਾ, ਮੰਨਿਆ ਜਾਂਦਾ, ਬਿਕੋਜ਼ ਆਫ ਵਨ ਐਲੀਮੈਂਟ ਇਜ਼ ਇਕਾਨਮੀ। ਇਕਾਨਮੀ ਦੇ ਕੀ ਫੈਕਟਰ ਨੇ ਉਹ ਹੋਰ ਨੇ, ਸਾਇੰਸ ਟੈਕਨੋਲੋਜੀ ਐਂਡ ਦੇਅਰ ਆਰ ਅਦਰ ਥਿੰਗਸ ਐਜ਼ ਵੈਲ। ਇੱਕ ਫਾਈਨੈਂਸ਼ੀਅਲ ਟਾਈਮਸ ਦੀ ਰਿਪੋਰਟ ਏ, ਜੇ ਮੈਂ ਭੁੱਲਦਾ ਨਹੀਂ ਤੇ 11 ਜੂਨ 2012 ਦੀ ਫਾਈਨੈਂਸ਼ੀਅਲ ਟਾਈਮਸ ਵਿੱਚ ਰਿਪੋਰਟ ਛਪੀ ਸੀ, ਜਿਹਦੇ 'ਚੋਂ ਲਿਖਣ ਵਾਲਾ ਕਹਿੰਦਾ ਕਿ ਫੋਰ ਫਸਟ 1.5 ਮਿਲੈਨੀਅਮ 1500 ਈਸਵੀ ਤੱਕ ਇੰਡੀਆ ਤੇ ਚਾਈਨਾ ਦੇ ਹੈਡ ਲੋਇਲ ਸ਼ੇਅਰ ਇਨ ਵਰਲਡ ਜੀ ਡੀ ਪੀ, ਲੋਇਲ ਸ਼ੇਅਰ 80% 90%, ਇੰਡੀਆ ਤੇ ਚਾਈਨਾ ਤੋਂ ਇਲਾਵਾ ਹੋਰ ਕੋਈ ਸੀਗਾ ਹੀ ਨਹੀਂ। ਔਰੰਗਜ਼ੇਬ 1800 ਦੇ ਵਿੱਚ ਵੀ, ਇਨ ਈਅਰ 1800, ਇੰਡੀਅਨ ਕੰਟਰੀਬਿਊਸ਼ਨ, ਦ ਕੰਟਰੀਬਿਊਸ਼ਨ ਆਫ ਇੰਡੀਆ ਇਨ ਦੀ ਜੀ ਡੀ ਪੀ, ਇਨ ਦੀ ਆਊਟਪੁੱਟ ਆਫ ਰੈਸਟ ਆਫ ਦਾ ਵਰਲਡ ਵਾਜ ਅਬਾਊਟ 24%। ਔਰੰਗਜ਼ੇਬ ਦੇ ਸਮੇਂ ਇਸ ਤੋਂ ਕਿਤੇ ਜ਼ਿਆਦਾ ਸੀ। ਔਰੰਗਜ਼ੇਬ ਦਾ ਜਿਹੜਾ ਪੀਰੀਅਡ ਏ 1658 ਤੋਂ 1707 ਦੇ ਵਿੱਚ ਉਮਰਿਆ, ਇੰਨੇ ਪਾਵਰਫੁਲ ਇਕਾਨਮੀ ਦਾ ਹੋਲ ਸੋਲ ਲੀਡਰ, ਕੋਈ ਪੁੱਛਣ ਵਾਲਾ ਨਹੀਂ ਇਹ ਕਿਉਂ ਕੀਤਾ, ਇਹ ਕਿਵੇਂ ਕੀਤਾ, ਇਹਦੀ ਨਹੀਂ ਕਰਨ ਦੀ ਲੋੜ ਸੀ, ਕੋਈ ਆਖਣ ਵਾਲਾ ਨਹੀਂ, ਜੋ ਉਹ ਕਹੇ ਉਹੀ ਜਿਹੜਾ ਏ ਹਰਫੇ ਆਖਰ, ਉਹੀ ਜਿਹੜਾ ਏ ਸਮਝੋ ਰੱਬ ਦੇ ਮੂੰਹੋਂ ਨਿਕਲਿਆ ਹੋਏ, ਪੂਰੀ ਕਰੋ ਇਹ ਗੱਲ। ਇਸ ਤਰ੍ਹਾਂ ਦਾ ਔਰੰਗਜ਼ੇਬ ਦਾ ਦਬਦਬਾ ਸੀ। ਇਹ ਤੇ ਉਹਦੀ ਪਾਵਰ ਦੀ ਗੱਲ ਹੋ ਗਈ, ਉਹਦੀ ਮਾਈਟ ਦੀ ਗੱਲ ਹੋ ਗਈ, ਥੋੜਾ ਜਿਹਾ ਉਹਦੇ ਸੁਭਾਅ ਬਾਰੇ, ਉਹਦੀ ਨੇਚਰ ਬਾਰੇ। 4 ਭਰਾ ਸੀਗੇ, ਔਰੰਗਜ਼ੇਬ ਦਾ 3rd ਨੰਬਰ ਸੀ, ਸਭ ਤੋਂ ਵੱਡਾ ਦਾਰਾ ਸ਼ਿਕੋਹ ਸੀ। 1658 ਦੇ ਵਿੱਚ ਔਰੰਗਜ਼ੇਬ ਨੇ ਆਪਣੇ ਪਿਤਾ ਸ਼ਾਹਜਹਾਂ ਨੂੰ ਕੈਦ ਕਰ ਲਿਆ, ਹਾਊਸ ਅਰੈਸਟ, ਅਤੇ ਉਹ ਕੈਦ ਦੇ ਵਿੱਚ ਹੀ 8 ਕੁ ਸਾਲ ਕੈਦ ਰਿਹਾ ਸੀ, ਸ਼ਾਇਦ 1666 ਦੇ ਵਿੱਚ ਮਰ ਗਿਆ। ਗੱਦੀ 'ਤੇ ਕਿਵੇਂ ਬੈਠਾ ਔਰੰਗਜ਼ੇਬ? ਆਪਣੇ ਪਿਤਾ ਨੂੰ, ਆਪਣੇ ਫਾਦਰ ਨੂੰ ਕੈਦ ਕਰ ਲਿਆ ਹਾਊਸ ਅਰੈਸਟ 8 ਸਾਲ ਲਈ, ਬਿਮਾਰ ਵੀ ਸੀ, ਅਤੇ ਬਾਕੀ ਜਿਹੜੇ 3 ਭਰਾ ਸੀ, 2 ਵੱਡੇ ਅਤੇ 1 ਛੋਟਾ, 3ੋਂ ਨੂੰ ਮਾਰ ਦਿੱਤਾ। ਇਸ ਤਰ੍ਹਾਂ ਉਹ ਗੱਦੀ 'ਤੇ ਬੈਠਾ। ਆਪਣੇ ਧਰਮ ਪ੍ਰਤੀ, ਆਪਣੇ ਅਕੀਦੇ ਪ੍ਰਤੀ ਔਰੰਗਜ਼ੇਬ ਪੱਕਾ ਸੁੰਨੀ ਮੰਨਦੇ ਹਾਂ ਅਸੀਂ। ਸਾਰੇ ਹਿੰਦੁਸਤਾਨ ਨੂੰ ਕਨਵਰਟ ਕਰਨ ਦਾ ਓਬਜੈਕਟਿਵ ਸੀ ਉਹਦਾ, ਜਿਵੇਂ ਵੀ ਹੋਵੇ। ਪੋਲਸੀ ਵਜੋਂ 3 ਐਲੀਮੈਂਟ, ਪਹਿਲਾ ਐਲੀਮੈਂਟ ਬੰਦਾ ਜਿਹੜੇ ਗੈਰ
ਉਹਦੇ ਧਰਮ ਨੂੰ ਨਾ ਮੰਨਣ ਵਾਲੇ ਬਾਕੀ ਧਰਮਾਂ ਨੂੰ ਮੰਨਣ ਵਾਲੇ ਨੇ, ਹਿੰਦੂ ਸਿੱਖ ਅਤੇ ਹੋਰ ਜਿਹੜੇ ਧਰਮ ਸੀ ਹਿੰਦੁਸਤਾਨ 'ਚ ਉਸ ਸਮੇਂ। ਪਹਿਲੀ ਔਰੰਗਜ਼ੇਬ ਵੱਲੋਂ ਉਹਨਾਂ ਨੂੰ ਆਪਸ਼ਨ ਸੀ ਕਿ ਕਨਵਰਟ, ਕਨਵਰਜਨ ਦੇ ਵਿੱਚ ਕਿਸੇ ਵੀ ਤਰੀਕੇ ਨਾਲ ਫੋਰਸੀਬਲੀ ਵਿਆਹ ਕਰਾ ਕੇ ਪੈਸੇ ਦੇ ਕੇ ਕਿਸੇ ਵੀ ਤਰ੍ਹਾਂ ਨਾਲ, ਇੱਕ ਆਪਸ਼ਨ ਹੈ ਸੀ ਕਨਵਰਜਨ। ਦੂਸਰੀ ਆਪਸ਼ਨ ਔਰੰਗਜ਼ੇਬ ਦੀ ਬਾਕੀਆਂ ਨੂੰ ਸੀ, ਕੰਸਿਡਰ ਯੋਰ ਸੈਲਫ ਐਜ ਸੈਕਿੰਡ ਗ੍ਰੇਡ ਸਿਟੀਜ਼ਨ, ਫੇ ਰਿਲੀਜੀਅਸ ਟੈਕਸ ਜਜ਼ੀਆ। ਜਜ਼ੀਆ ਨਾਮ ਦਾ ਟੈਕਸ ਸੀਗਾ ਜੋ ਅਕਬਰ ਨੇ ਬੰਦ ਕੀਤਾ ਸੀਗਾ, ਅਕਬਰ ਤੋਂ ਪਹਿਲੇ ਬਾਬਰ ਦੇ ਹਿਮਾਯੂ ਦੇ ਸਮੇਂ ਸੀਗਾ, ਅਕਬਰ ਨੇ ਬੰਦ ਕੀਤਾ, ਔਰੰਗਜ਼ੇਬ ਨੇ ਉਹ ਦੁਬਾਰਾ ਰੀਇਨੈਕਟਡ ਦੈਟ ਜਜ਼ੀਆ ਰਿਲੀਜੀਅਸ ਟੈਕਸ, ਸੋ ਦੈਟ ਅਦਰ ਫੋਲੋਅਰਸ ਆਫ ਅਦਰ ਰਿਲੀਜਨ ਦੇ ਕੰਸੀਡਰ ਦੈਮਸੈਲਵਸ ਐਜ ਸੈਕਿੰਡ ਗ੍ਰੇਡ ਸਿਟੀਜ਼ਨ। ਸੈਕਿੰਡ ਆਪਸ਼ਨ ਹੈ ਸੀ। ਥਰਡ ਆਪਸ਼ਨ ਡੈਥ। ਇਸ ਤਰ੍ਹਾਂ ਦਾ ਕੱਟੜ ਫੰਡਾਮੈਂਟਲਿਸਟ ਬਿਗੜ ਔਰੰਗਜ਼ੇਬ ਸੀ, ਉਹਦੇ ਹੁਕਮ ਨਾਲ ਕਸ਼ਮੀਰ ਦੇ ਪੰਡਤਾਂ ਨੂੰ ਉਹਨੇ ਕਨਵਰਟ ਕਰਾਉਣਾ ਚਾਹਿਆ। ਉਹਨਾਂ ਨੇ ਆ ਕੇ ਨੌਵੇਂ ਪਾਤਸ਼ਾਹ ਜੀ ਨੂੰ ਅਰਜ਼ ਕੀਤੀ। ਨੌਵੇਂ ਪਾਤਸ਼ਾਹ ਜੀ ਨੇ ਆਖਿਆ ਕਿ ਉਹਨਾਂ ਨੂੰ ਕਹੋ, ਔਰੰਗਜ਼ੇਬ ਨੂੰ ਕਹੋ ਕਿ ਜੇ ਮੈਨੂੰ ਕਨਵਰਟ ਕਰਵਾ ਲਏ ਤਾਂ ਸਾਰਾ ਤੁਸੀਂ ਸਾਰੇ ਕਨਵਰਟ ਹੋ ਜਾਓ। ਇਸ ਕਰਕੇ ਉਹਦੇ ਹੁਕਮ ਨਾਲ, ਔਰੰਗਜ਼ੇਬ ਦੇ ਹੁਕਮ ਨਾਲ ਨੌਵੇਂ ਪਾਤਸ਼ਾਹ ਜੀ ਨੂੰ ਸ਼ਹੀਦ ਕੀਤਾ ਗਿਆ। ਇਸ ਤਰ੍ਹਾਂ ਦੀ ਸਥਿਤੀ ਸੀ। ਸਿੱਖ ਧਰਮ, ਸਿੱਖ ਫਿਲਾਸਫੀ, ਸਿੱਖ ਅਕੀਦਾ, ਉਹ ਸਿਰਫ ਵਾਰਫੇਅਰ, ਸਿਰਫ ਮਾਰਸ਼ਲ ਆਰਟ, ਸਿਰਫ ਲੜਾਈ, ਸਿਰਫ ਜੰਗ, ਇਹੀ ਨਹੀਂ ਹੈ। ਆਈਡੀਓਲੋਜੀ, ਸਿਧਾਂਤ, ਜੋ ਸ਼ੁਰੂ ਦੀ ਗੱਲ ਹੈ, ਗੁਰੂ ਨਾਨਕ ਪਾਤਸ਼ਾਹ ਜੀ ਆਖਦੇ ਨੇ ਜੋ ਸਹਿ ਰੱਤੇ ਆਪਣੇ ਤਿੰਨ ਭਾਵੈ ਸਭ ਕੋਈ, ਜੋ ਆਪਣੇ ਇਸ਼ਟ ਦੇ ਪਿਆਰ ਵਿੱਚ, ਜੋ ਆਪਣੇ ਭਗਵਾਨ ਦੇ, ਆਪਣੇ ਗੁਰੂ ਦੇ, ਆਪਣੇ ਇਸ਼ਟ ਦੇ ਪਿਆਰ ਦੇ ਵਿੱਚ ਡੁੱਬੇ ਹੋਏ ਨੇ, ਉਹਨਾਂ ਨੂੰ ਸਭ ਕੁਝ ਚੰਗਾ ਲੱਗਦਾ। ਪਿਆਰ ਦੀ ਗੱਲ। ਦਸਮ ਪਾਤਸ਼ਾਹ ਜੀ ਆਪਣੀ ਬਾਣੀ 'ਚ ਲਿਖਦੇ ਨੇ, ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਭਗਤ ਕਬੀਰ ਦੀ ਬਾਣੀ 'ਚ ਇਸੀ ਤਰ੍ਹਾਂ, ਭਗਤ ਫਰੀਦ ਦੀ ਬਾਣੀ 'ਚ ਇਸੀ ਤਰ੍ਹਾਂ, ਪਿਆਰ ਦੀ ਗੱਲ ਹੈ। ਇੱਕ ਦੂਜੇ ਨਾਲ ਇਕੱਠੇ ਰਹਿਣਾ, ਸੋਸਾਇਟੀ ਦੇ ਵਿੱਚ ਇੱਕ ਦੂਜੇ ਨਾਲ ਬਣਾ ਕੇ ਰਹਿਣਾ, ਪਿਆਰ ਦੀ ਗੱਲ ਹੈ, ਲੜਾਈ ਦੀ ਗੱਲ ਨਹੀਂ ਹੈ। ਪਰ ਇਹਦੇ ਨਾਲ ਇਹ ਵੀ ਗੱਲ ਹੈ, ਦਸਮ ਪਾਤਸ਼ਾਹ ਜੀ ਆਪਣੀ ਬਾਣੀ 'ਚ ਲਿਖਦੇ ਨੇ, ਜ਼ਫਰਨਾਮਾ ਜਿਹੜਾ ਉਹਨਾਂ ਨੇ ਔਰੰਗਜ਼ੇਬ ਨੂੰ ਲਿਖਿਆ, ਔਰੰਗਜ਼ੇਬ ਨੂੰ ਜੋ ਉਹਦੇ ਐਕਸ਼ਨਸ ਅਤੇ ਕਰਨੀ ਅਤੇ ਕਥਨੀ 'ਚ ਫਰਕ ਨੂੰ ਦਿਖਾਉਂਦਾ ਹੋਇਆ, ਉਹ ਜ਼ਫਰਨਾਮਾ ਸੱਚੇ ਪਾਤਸ਼ਾਹ ਜੀ ਨੇ ਲਿਖਿਆ, ਦਸਮ ਪਾਤਸ਼ਾਹ ਜੀ ਨੇ। ਉਹਦੇ ਲਿਖਦੇ ਨੇ, ਚੂੰਕਾਰ ਅਸ ਹਮਾ ਹੀਲ ਅਤੇ ਦਰ ਗੁਜ਼ਸ਼ਤ, ਹਲਾਲਸਤ ਬੁਰਦਨ ਬਸ਼ਮਸ਼ੀਰ ਦਸਤ। ਇਫ ਆਲ ਮੋਡਸ ਟੂ ਪੈਸੀਫਾਈ ਦ ਟਾਇਰੈਂਟ ਫੇਲਸ, ਇਫ ਆਲ ਮੋਡਸ ਟੂ ਪੈਸੀਫਾਈ ਦ ਟਾਇਰੈਂਟ, ਆਲ ਸਭ ਤੋਂ ਪਹਿਲੇ ਜਿਹੜਾ ਹੈ ਗੱਲਬਾਤ ਦੇ ਰਾਹੀਂ ਜੇ ਸਮਾਧਾਨ ਸੋਲਿਊਸ਼ਨ ਨਿਕਲੇ। ਭਾਜੀ ਇਫ ਆਲ ਮੀਨਸ, ਜੇ ਸਾਰੀਆਂ ਪੀਸਫੁਲ ਸੋਲਿਊਸ਼ਨ ਦੀਆਂ ਆਪਸ਼ਨਸ ਫੇਲ ਹੋ ਜਾਣ, ਤੇ ਦੈਨ ਰੇਜ਼ਿੰਗ ਆਫ ਸੋਰਡ ਇਜ਼ ਪਾਇਸ ਐਂਡ ਜਸਟ। ਇਹ ਤੁਕਾਂ ਜਿਹੜੀਆਂ ਦਸਮ ਪਾਤਸ਼ਾਹ ਜੀ ਨੇ ਲਿਖੀਆਂ, ਸਤਸੰਗ ਜੀ ਹੁਣ ਉਸਤਾਦ ਹਰਭਜਨ ਸਿੰਘ ਜੀ ਦੇ ਸ਼ਾਗਿਰਦ, ਆਪਾਂ ਉਹਨਾਂ ਦਾ ਮਨੋਹਰ ਕੀਰਤਨ ਥੋੜ੍ਹੀ ਦੇਰ ਸਰਵਨ ਕਰਦੇ ਹਾਂ, ਆਪਾਂ ਹੋਲੇ ਬਾਰੇ, ਤ੍ਰਿਵੇਣੀ ਪੁਰਬ ਬਾਰੇ ਗੱਲਾਂ ਕਰਦੇ ਰਹਾਂਗੇ। ਸੋ ਹੁਣ ਇਹਨਾਂ ਦਾ ਆਪਾਂ ਮਨੋਹਰ ਕੀਰਤਨ ਸਰਵਨ ਕਰਦੇ ਹਾਂ। ਮਹਿਲ ਕੌਰ ਤੇ ਤਬਲੇ ਤੇ ਸਾਥ ਦੇਣਗੇ ਚਰਨਜੀਤ ਸਿੰਘ ਹੁਣ।
Chiranjeev Singh.
Chiranjeev. Chiranjeev Rahman.